सतनाम श्री वाहिगुरु एक ओंकार सतनाम कर्ता पुरख निर्भव निर्भैर अकाल मूर्त अजूनी साहिबां गुर प्रसाद जग आदि सच जुगाद सच है भी सच नानक होसी भी सच एक मन पुरख त्याय वरदाता संत सहार सदा विखियाता तास चन लहर दै बसावो तो परम गुरु नानक गुण गावो वेश मार अथाह अगन त्योलै जो बुलाव हो त्यो नानक दास बोले सो कहो डल गुर से भी है अहनस सहज सुभाय दर्शन परसे गुरु कै जन्म मरण दुख जा दर्शन परसे गुरु कै जन्म मरण दुख जा
गौड़ी मोहल्ला पंजवा कोट बिघन हिरे खिन माहे हर हर कथा साध संग सुनाहे पीवत राम रस अमृत गुण जास जप हर चरण मिटे खुद तास कोट बिघन हिरे खिन माहे हर हर कथा साध संग सुनाहे
परम सत्कार जोग जुग जुग अटल दीन दुनी दे मालक चवर शतर तख दे मालक घट घट के अंतर जामी जीवां दे प्रतिपालक आप नारायण कला धार जग में परवड़े हो जोत रूप हरे आप गुरु नानक हायो पाद निरंजन है गुरु नानक धार के मूर्त है जगे आयो सुनी पुकार दा तार प्रभ गुरु नानक जग माहे पठाया निराकार तो साकार रूप दे विच आकर के अकाल पुरख वाहिगुरु ने सर्दी वर्दी दुनिया दा कल्याण करना कीता और सरगुण स्वरूप तो बाद जोत ओहा जुगत सारी सैकाया फिर पलटी है गुरु नानक दी पावन जोत सुभायमान है प्रतख जे सतगुरु दे पावन दरबार दे विच सज बैठे हां करो कृपा धन गुरु कलगीधर पातशाह जी दी गुरफते बख्शिश कीती हुई बुलाओ फते आखो जी वाहिगुरु जी का खालसा वाहिगुरु जी की फतेह अत ऊंचा ताका दरबारा अंत नहीं किश पारा वारा इस जगह की शोभा करदिया महान भगत भगत कबीर साहब जी ने एक बड़ा सुंदर वचन कहा है कि गुरु का दर एक ऐसा दर है कबीर जह दर आवत जाते हो हटके नाही कोए सो दर कैसे छोड़ी है जो दर ऐसा होए वो केड़ा दर है ऐसा इस दर की महानता क्यों है नित अपा पावन बाणी विच पढ़ते हैं सो दर तेरा कहया सो घर कहया जित वह सर्व संभाले जिथे बैठ के उस वाहिगुरु परमेश्वर दे नाम का सिमरन हुंदा चिंतन हुंदा और अपने जीवन की संभाल हुंदी है और दूसरा गुरबाणी के अंदर श्री गुरु ग्रंथ साहिब महाराज जी के पावन बाणी के विच बड़े सुंदर वचन दर्ज हैं एक सवालिया फिक्र है ਸਤਸੰਗਤ ਕੈਸੀ ਜਾਣੀ ਹੈ। ਇੱਥੇ ਤੱਕ ਇਹ ਪ੍ਰਸ਼ਨ ਹੈ ਔਰ ਨਾਲ ਹੀ ਸਤਿਗੁਰਾਂ ਨੇ ਉੱਤਰ ਦੇ ਦਿੱਤਾ ਜਿੱਥੇ ਏਕੋ ਨਾਮ ਵਿਖਾਣੀਆਂ ਜਿੱਥੇ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਚਿੰਤਨ ਹੋਵੇ ਉਹ ਸਤਸੰਗਤ ਹੈ। ਸੋ ਆਓ ਜੋ ਗੁਰੂ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਲੜੀਵਾਰ ਕਥਾ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਦੀ ਜੋਤ ਸਮੇਂ ਸਮੇਂ ਅਨੁਸਾਰ ਸੰਸਾਰ ਦੇ ਉੱਤੇ ਵੱਖਰੇ ਵੱਖਰੇ ਕੁਝ ਕਰਦੀ ਰਹੀ ਪਰ ਜੋ ਪੰਜਵੇਂ ਜਾਮੇ ਦੇ ਅੰਦਰ ਆਪਣੀਆਂ ਮਿਸਾਲ ਇੱਕ ਦੁਨੀਆਂ ਦੇ ਸਾਹਮਣੇ ਰੱਖੀਆਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜੀਵਨ ਦੀਆਂ ਤਿੰਨ ਐਸੀਆਂ ਮੁੱਖ ਬਖਸ਼ਿਸ਼ਾਂ ਹਨ ਗੁਰੂ ਪਿਆਰਿਓ ਜਿਨ੍ਹਾਂ ਦੇ ਸਮਾਨ ਰਹਿੰਦੀ ਦੁਨੀਆਂ ਤੱਕ ਦੂਸਰਾ ਕੋਈ ਜਗ੍ਹਾ ਇਸ ਨੂੰ ਲੈ ਨਹੀਂ ਸਕਦਾ। ਪੰਚਮ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਵਰਗਾ ਤੀਰਥ ਸਾਜਿਆ ਡਿੱਠੇ ਸਭੇ ਥਾਵ ਨਾਹੀਂ ਤੁਦ ਜਿਹਾ ਦੁਨੀਆਂ ਦੇ ਵਿੱਚ ਐਸਾ ਤੀਰਥ ਨਾ ਪਹਿਲਾਂ ਹੋਇਆ ਸੀ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਹੋਏਗਾ। ਉਸ ਤੋਂ ਬਾਅਦ ਸਤਿਗੁਰਾਂ ਨੇ ਜੋ ਸ਼ਹੀਦੀ ਦੀ ਪ੍ਰਥਾ ਚਲਾਈ ਹੈ ਤੱਤੀ ਤਵੀ ਤੇ ਬੈਠ ਕੇ ਜੇ ਪਾਵਨ ਵਚਨ ਆਪਣੀ ਰਸਨਾ ਤੋਂ ਉਚਾਰਨ ਕੀਤਾ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਇਹਨੂੰ ਸੰਸਾਰ ਦੇ ਸਾਹਮਣੇ ਕਮਾ ਕੇ ਦਿਖਾ ਦਿੱਤਾ। ਅੱਜ ਜਿਨ੍ਹਾਂ ਸਿੰਘਾਂ ਸਿੰਘਣੀਆਂ ਦੇ ਔਰ ਜਿਨ੍ਹਾਂ ਅਮਰ ਸ਼ਹੀਦਾਂ ਦੀਆਂ ਗਾਥਾ ਨੂੰ ਆਪਾਂ ਯਾਦ ਕਰਦੇ ਹਾਂ ਇਹਦੀ ਦੇਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਹੈ। ਇਸ ਕਰਕੇ ਅੱਜ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਫਖਰ ਨਾਲ ਕਹਿੰਦੇ ਹਾਂ ਕਿ ਸਿੱਖ ਕੌਮ ਦੀਆਂ ਜਿੰਨੀਆਂ ਸ਼ਹੀਦੀਆਂ ਹੋਰ ਕਿਸੇ ਕੋਲ ਨਹੀਂ ਹਨ ਇਹ ਵਿਰਸਾ ਸਾਡੇ ਕੋਲ ਹੈ ਤਾਂ ਇਹ ਵਿਰਸਾ ਇਹ ਦੇਣ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀ ਹੈ। ਔਰ ਆਪਣੇ ਆਪਣੇ ਪੰਥ ਕੀ ਸਭੈ ਮਨਾਵੈ ਟੇਕ ਆਪਣੇ ਧਰਮ ਦੀ ਸਾਰੇ ਗ੍ਰੰਥ ਆਦਿ ਕਾਲ ਤੋਂ ਕਰਦੇ ਆਏ ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਇੱਕ ਐਸਾ ਮਹਾਨ ਗੁਰਬਾਣੀ ਦਾ ਸੋਮਾ ਸੰਸਾਰ ਨੂੰ ਬਖਸ਼ਿਸ਼ ਕਰ ਦਿੱਤਾ ਸਭੇ ਸਾਂਝੀ ਵਾਲ ਸਦਾਇਨ ਕੋਈ ਨਰਦੀ ਸਾਹਿਬ ਬਾਰਾ ਜੀਓ ਜਿਹਦਾ ਉਪਦੇਸ਼ ਇੱਕ ਧਰਮ ਲਈ ਨਹੀਂ ਇੱਕ ਫਿਰਕੇ ਲਈ ਨਹੀਂ ਇੱਕ ਜਾਤ ਲਈ ਨਹੀਂ ਇੱਕ ਮਨੁੱਖ ਲਈ ਨਹੀਂ ਪੂਰੇ ਸੰਸਾਰ ਲਈ ਸਮੁੱਚਾ ਮਾਨਵਤਾ ਦਾ ਸਾਂਝਾ ਉਪਦੇਸ਼ ਬਖਸ਼ਿਸ਼ ਕਰ ਦਿੱਤਾ। ਉਹਨਾਂ ਸਤਿਗੁਰਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਗੁਰਸਿੱਖਾਂ ਨੇ ਸਵਾਲ ਕੀਤਾ ਸੱਚੇ ਪਾਤਸ਼ਾਹ ਕਿਉਂਕਿ ਇਸ ਜੀਵਨ ਨੂੰ ਇੱਕ ਜਨਮ ਦੇ ਨਹੀਂ ਅਨੇਕਾਂ ਜਨਮਾਂ ਦੇ ਪਾਪ ਲੱਗੇ ਹੋਏ ਹਨ ਕਿਉਂਕਿ ਉਹਨਾਂ ਅਨੇਕਾਂ ਜਨਮਾਂ ਦੇ ਪਾਪਾਂ ਦੇ ਕਾਰਨ ਇਹ ਕਿਹੋ ਜਿਹੀਆਂ ਜੂਨਾਂ ਦੇ ਵਿੱਚੋਂ ਹੁੰਦਾ ਆਇਆ 83,99,999 ਜੂਨਾਂ ਤੋਂ ਬਾਅਦ ਇਹ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਹੈ। ਔਰ ਵਿਦਵਾਨਾਂ ਨੇ ਇਹ 83,99,999 ਜੂਨਾਂ ਨੂੰ ਜਿਹੜਾ ਕੱਟਣ ਦਾ ਸਮਾਂ ਹੈ ਇਹ 60 ਕਰੋੜ ਸਾਲ ਤੱਕ ਦਾ ਮੰਨਿਆ। ਇਸ ਕਰਕੇ ਗੁਰਬਾਣੀ ਦਾ ਇਹ ਪਾਵਨ ਵਚਨ ਹੈ ਭਈ ਪ੍ਰਾਪਤ ਮਾਨ ਖੁਦਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਭਜੋ ਗੋਬਿੰਦ ਭੂਲ ਮਤ ਜਾਹੋ ਮਾਨ ਸਜਨ ਕਾ ਇਹ ਲਾਹੋ ਇਹੀ ਸਮਾਂ ਹੈ। ਸੱਚੇ ਪਾਤਸ਼ਾਹ ਮਨੁੱਖ ਇਸ ਜਨਮ ਦਾ ਲੇਖਾ ਜੋਖਾ ਕਰ ਲਏਗਾ ਹਰ ਬੰਦੇ ਨੂੰ ਪਤਾ ਹੈ ਜੇ ਉਹ ਤੋਂ ਕੋਈ ਮਾੜਾ ਕੰਮ ਹੋਇਆ ਉਹਨੂੰ ਤਾਂ ਵੀ ਗਿਆਨ ਹੈ ਜੇ ਉਹ ਤੋਂ ਕੋਈ ਚੰਗਾ ਹੋਇਆ ਉਹਨੂੰ ਤਾਂ ਵੀ ਪਤਾ ਹੈ ਪਰ ਸੱਚੇ ਪਾਤਸ਼ਾਹ ਜੀ ਜਿਹੜੇ ਜਨਮਾਂ ਦਾ ਸਾਨੂੰ ਗਿਆਨ ਹੀ ਨਹੀਂ ਹੈ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਹੈ ਆਖਰ ਉਹਨਾਂ ਦੇ ਵੀ ਕੋਈ ਪਾਪ ਬਾਕੀ ਹੋਣਗੇ ਕੋਈ ਐਸਾ ਸਾਧਨ ਬਖਸ਼ਿਸ਼ ਕਰ ਦਿਓ ਜਿਸ ਸਾਧਨ ਦੇ ਨਾਲ ਉਹ ਜਨਮਾਂ ਜਨਮਾਂਤਰਾਂ ਦੇ ਪਾਪ ਧੋਤੇ ਜਾਣ। ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪਣੀ ਰਸਨਾ ਤੋਂ ਕਹਿਣ ਲੱਗੇ, ਗੁਰਸਿੱਖੋ ਜਰਾ ਧਿਆਨ ਦੇ ਕੇ ਫਿਰ ਸੁਣਨਾ ਕਰੋ।
ਗੌੜੀ ਮਹੱਲਾ ਪੰਜਵਾ ਕੋਟ ਬਿਘਨ ਹੀਰੇ ਖਿਨ ਮਾਹੇ।
ਕਰੋੜਾਂ ਬਿਘਨ, ਹੀਰੇ ਦਾ ਅਰਥ ਹੁੰਦਾ ਨਾਸ, ਖਿਨ ਮਾਹੇ ਇੱਕ ਛਿਨ ਵਿੱਚ, ਇੱਕ ਸੈਕਿੰਡ ਦੇ ਵਿੱਚ। ਅੱਜ ਮਿੰਟ ਸੈਕਿੰਡ ਆ ਗਏ, ਪੁਰਾਣੇ ਸਮਿਆਂ ਦੇ ਵਿੱਚ ਖਿਨ ਪਲ ਚਸੇ ਇਹ ਗਿਣਤੀ ਸੀ। ਜਿਸ ਵਕਤ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਪ੍ਰਚਾਰਨ ਕੀਤਾ ਹੈ, ਸਤਿਗੁਰੂ ਕਹਿਣ ਲੱਗੇ ਗੁਰਸਿੱਖੋ ਇੱਕ ਛਿਨ ਦੇ ਵਿੱਚ, ਤੁਸੀਂ ਤਾਂ ਕਹਿੰਦੇ ਹੋ ਕਿ ਕਿਤਨਾ ਕੁ ਸਮਾਂ ਲੱਗੇਗਾ ਉਹਨਾਂ ਕਰੋੜਾਂ ਪਾਪਾਂ ਨੂੰ, ਵਿਘਨਾਂ ਨੂੰ ਨਾਸ਼ ਕਰਨ ਲਈ। ਪਾਤਸ਼ਾਹ ਕਹਿੰਦੇ ਇੱਕ ਛਿਨ ਲੱਗੇਗਾ। ਸੱਚੇ ਪਾਤਸ਼ਾਹ ਇੱਕ ਛਿਨ ਲੱਗੇਗਾ, ਐਸਾ ਕਿਹੜਾ ਸਾਧਨ ਹੈ ਤਾਂ ਕਿਰਪਾ ਕਰਕੇ ਦੱਸਣਾ ਕਰੋ।
ਹਰ ਹਰ ਕਥਾ ਸਾਧ ਸੰਗ ਸੁਣਾਏ।
ਸਤਿਗੁਰੂ ਕਹਿਣ ਲੱਗੇ ਗੁਰਸਿੱਖੋ ਹਰ ਜੋ ਹਰੀ ਵਾਹਿਗੁਰੂ ਪਰਮੇਸ਼ਰ, ਇੱਕ ਵਾਰ ਫਿਰ ਹਰ ਸ਼ਬਦ ਆਇਆ, ਉਹਦਾ ਅਰਥ ਹੈ ਜੋ ਸੰਸਾਰ ਨੂੰ ਹਰਿਆ ਭਰਿਆ ਕਰਨ ਵਾਲਾ, ਅਥਵਾ ਤੀਸਰਾ ਅਰਥ ਹੈ ਉਹਦਾ ਜੋ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਹਰਨ ਵਾਲਾ, ਭਾਵ ਨਾਸ ਕਰਨ ਵਾਲਾ। ਜਦੋਂ ਉਹਦੀ ਕਥਾ, ਕਥਾ ਕੀ ਹੈ, ਕਥਨੀ, ਉਹਦੇ ਗੁਣਾਂ ਨੂੰ ਸਤ ਸੰਗਤ ਦੇ ਵਿੱਚ ਜਾ ਕੇ ਸੁਣੋਗੇ, ਸਤ ਸੰਗਤ ਦੇ ਵਿੱਚ ਜਾ ਕੇ ਉਸ ਵਾਹਿਗੁਰੂ ਦੇ ਸੁਣੇ ਹੋਏ ਉਸਤਤ ਦੇ ਨਾਲ, ਸੁਣੀ ਹੋਈ ਕਥਾ ਦੇ ਨਾਲ, ਸੁਣੇ ਹੋਏ ਕੀਰਤਨ ਦੇ ਨਾਲ, ਗੁਰਸਿੱਖੋ ਇਸ ਜਨਮ ਦੇ ਤਾਂ ਇੱਕ ਪਾਸੇ ਨਹੀਂ, ਕਰੋੜਾਂ ਜਨਮਾਂ ਦੇ ਕਰੋੜਾਂ ਪਾਪ ਧੋਤੇ ਜਾਣਗੇ। ਪਰ ਇਹਦੇ ਲਈ ਇੱਕ ਗੱਲ ਧਿਆਨ ਰੱਖਣ, ਕਿਤੇ ਸੁਣਨ ਦੀ ਵੀ ਕੰਡੀਸ਼ਨ ਹੈ। ਜੇ ਸੁਣ ਕੇ ਮੰਨਣ ਦੇ ਵਿੱਚ ਨਾ ਆਇਆ ਤਾਂ ਫਿਰ ਸਿਆਣੇ ਵਿਦਵਾਨਾਂ ਨੇ ਇਹ ਕਿਹਾ ਕਿ ਇਹ ਤਾਂ ਜਿਵੇਂ ਭੂਗਣੇ ਦੇ ਵਿੱਚ ਫੂਕ ਮਾਰ ਦਈਏ, ਦੂਸਰੇ ਪਾਸੇ ਦੀ ਨਾਲ ਨਿਕਲ ਜਾਂਦੀ ਹੈ। ਜਿਹੜਾ ਸੁਣਨ ਤੋਂ ਬਾਅਦ ਜੀਵਨ ਦੇ ਵਿੱਚ ਅਮਲ ਦੇ ਵਿੱਚ ਨਾ ਆਇਆ, ਉਹ ਸੁਣਨਾ ਵਿਅਰਥ ਹੈ। ਕਿਤੇ ਇਹ ਭੁਲੇਖਾ ਨਾ ਮਨ ਵਿੱਚ ਰਹਿ ਗਈ, ਕਿਤੇ ਉਹ ਸੁਣਨ ਦੇ ਨਾਲ ਕਰੋੜਾਂ ਪਾਪ ਧੋਤੇ ਜਾਣਗੇ। ਕਰੋੜਾਂ ਪਾਪ ਤਦ ਧੋਤੇ ਜਾਣਗੇ ਜੇ ਸੁਣ ਕੇ ਮੰਨ ਲਿਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਗੁਰਸਿੱਖ ਆਪ ਦੀ ਅੰਮ੍ਰਿਤਧਾਰੀ ਜਪਜੀ ਸਾਹਿਬ ਜੀ ਦਾ ਨਿਤਨੇਮ ਕਰਦੇ ਹੋ, ਪਹਿਲੀ ਪੌੜੀ ਅਕਾਲ ਪੁਰਖ ਦੀ ਉਸਤਤ ਹੈ। ਸੋਚਿਆ ਸੋਚਣਾ ਹੋਵੇ, ਇੱਥੋਂ ਗੱਲ ਸੰਸਾਰ ਦੀ ਸ਼ੁਰੂ ਕੀਤੀ। ਜੇ ਯੁਗ ਚਾਰੇ ਆਰਜਾ ਤੱਕ ਗੁਰੂ ਸਾਹਿਬ ਜੀ ਨੇ ਸੰਸਾਰ ਦੇ ਸਾਧਨ ਦੱਸੇ ਨੇ ਕਿ ਇਹਨਾਂ ਸਾਧਨਾਂ ਦੇ ਨਾਲ ਜਿਹੜਾ ਸੰਸਾਰ ਹੈ ਉਹ ਖਚਿਤ ਹੋਇਆ। ਇਹ ਯਤਨ ਕੀਤੇ ਸੰਸਾਰ ਨੇ, ਕਿਤੇ ਤੀਰਥਾਂ ਤੇ ਨਹਾਉਣ ਦਾ ਯਤਨ ਕੀਤਾ, ਕਿਤੇ ਗਾਉਣ ਦਾ ਯਤਨ ਕੀਤਾ, ਗਾਵੇ ਕੋ ਤਾਣ ਹੋਵੇ ਕਿਸੇ ਤਾਣ ਜੋ ਲਾਇਆ। ਪਰ ਸਤਿਗੁਰੂ ਕਹਿਣ ਲੱਗੇ ਇਹ ਸਾਰੇ ਯਤਨ ਸੋਚਿਆ ਸੋਚਣਾ ਹੋਵੇ, ਕਿਸੇ ਨੇ ਸੋਚਣਾ ਸੰਸਕ੍ਰਿਤ ਵਿੱਚ ਇਸ਼ਨਾਨ ਦਾ ਹੈ, ਤੇ ਦੂਸਰਾ ਅਰਥ ਇਹਦਾ ਸੋਚ ਹੈ ਵੀ ਮਤਲਬ ਬਾਰ ਬਾਰ ਆਪਣੇ ਮਨ ਵਿੱਚ ਵੱਖਰੀਆਂ ਵੱਖਰੀਆਂ ਸਕੀਮਾਂ ਲਿਆਉਂਦੀਆਂ। ਜੇ ਚੁਗ ਚਾਰੇ ਤੋਂ ਬਾਅਦ ਅਕਾਲ ਪੁਰਖ ਦੀ ਨਾਨਕ ਹੋਸੀ ਭੀ ਸੱਚ ਤੱਕ ਉਸਤਤ, ਉਸ ਤੋਂ ਬਾਅਦ ਜੋ ਸੰਸਾਰ ਨੇ ਯਤਨ ਕੀਤੇ ਇੱਥੇ ਤੱਕ ਦੱਸ ਕੇ, ਜੇ ਚੁਗ ਚਾਰੇ ਤੋਂ ਬਾਅਦ ਫਿਰ ਸਤਿਗੁਰੂ ਨੇ ਜਿਹੜਾ ਆਪਣਾ ਸੰਸਾਰ ਨੂੰ ਉਪਦੇਸ਼ ਬਖਸ਼ਿਆ ਹੈ, ਸਤਿਗੁਰੂ ਕਹਿਣਗੇ ਸੰਸਾਰ ਦੇ ਵਿੱਚ ਇੱਕੋ ਇੱਕ ਸਾਧਨ ਹੈ ਜਿਸ ਸਾਧਨ ਦੇ ਨਾਲ ਇਹ ਜੀਵਨ ਦਾ ਪਾਰ ਉਤਾਰਾ ਹੋ ਸਕਦਾ ਹੈ। ਉਹ ਕੀ ਹੈ? ਉਹ ਸੁਣਨਾ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਨਾਨਕ ਭਗਤਾਂ ਸਦਾ ਵਿਗਾਸ। ਅਖੀਰ ਵਿੱਚ ਸਤਿਗੁਰਾਂ ਨੇ ਚਾਰ ਪੌੜੀਆਂ ਸੁਣਨ ਦੀਆਂ ਚਾਰਨ ਕੀਤੀਆਂ, ਅਖੀਰ ਵਿੱਚ ਇਹ ਸ਼ਬਦ ਵਰਤੇ ਆ। ਬੜੀ ਕਮਾਲ ਦੀ ਗੱਲ ਹੈ ਕਿ ਅੱਠੋ ਪਹਿਰ ਭਗਤ ਜਨਾਂ ਦੇ ਹਿਰਦੇ ਦੇ ਵਿੱਚ ਵਿਗਾਸ ਕੀ ਇਹ ਖੇੜਾ ਖੁਸ਼ੀ ਬਣੀ ਰਹਿੰਦੀ ਹੈ। ਦੇਖੋ ਜੇ ਹੱਸਣਾ ਹੈ ਤਾਂ ਉਹਦੇ ਮਗਰ ਰੋਣਾ ਹੈ, ਜੇ ਸੌਣਾ ਤਾਂ ਜਾਗਣਾ, ਧੁੱਪ ਹੈ ਤਾਂ ਛਾਂ ਹੈ। ਪਰ ਉਹ खुशी हर वक्त बनी रहनी, ऐसा क्यों है? क्योंकि सुने दुख पाप का नाश। उन्होंने सुन दे नाल जिहड़े जन्मां दे दुख सी पाप सी उह नाश हो गए। दुखा करके रोना सी, दुखा करके ही रोना सी, दुखा दा नाश हो गया। जदों गुरु साहिब जी संसार ते गुरु प्यारे प्रगट होए, सतगुरां ने संसार की दशा वेखी। संसार की दशा वह होई भी सी जिवें किसी बादशाह के कोई दरबार के विच जाके ना बादशाह वल तां पिट कर लवे, उहदे जिहड़े मंत्री ने उहदे पैर पूजण लग जावे। हुण वेखो कि उस बंदे नूं किन्ना कु अकलमंद कहांगे जिहड़ा बादशाह वल पिट करी बैठा, ते जिहड़े उहदे अहलकार ने उहनां दी पूजा कर रहे। संसार की दशा यही होई भी सी। पांच तत्तां तों इह शरीर बणिआ जिहड़े जड़ तत्त ने, आकाश हवा पानी अग्नि और धरती। संसार ने इन्हां तत्तां दे विचों मुक्ति जिहड़ी है जीवन की लभण वास्ते जोर ला दित्ता, पर होया कि इन्हां तत्तां दे विचों मुख तत्त है आकाश जिहड़ा वड्डा है। संसार ने आकाश नूं तां छड्ड दित्ता, बाकी दे जिहड़े चार तत्त सी उहनां विचों मुक्ति लभण लग गए। क्योंकि इन्हां चारां दे अगे गुण ने, पंजां दे इन्हां दा गुण है शब्द स्पर्श रूप रस गंध, एक एक तत्त दा गुण है। जिहड़ा शब्द है वह आकाश दा गुण है, जिहड़ा रस है वह पानी दा गुण है, जिहड़ा रूप है वह अग्नि दा गुण है, जिहड़ा स्पर्श है वह हवा दा गुण है, जिहड़ा सुगंधी है यह धरती दा गुण है। यह पंज तत्त साडे शरीर विच भी वर्त रहे ने, पांच तत्तां दे नाल ही शरीर चल रहा है। सानू स्पर्शता महसूस हो रही है, हवा का गुण साडे शरीर विच है, चेहरे की सुंदरता चेहरे की रौनक दिस रही है, यह अग्नि का गुण है। जीव दे विच रस है, यह पानी का गुण है। पर यह सारे जिहड़े चार ने यह महसूस हो जाते हैं। गुरु साहिब जी ने वेख्या कि संसार ने मुखता छड़ दिता, किसी ने अग्नि नूं मुक्ति का साधन मान लिया, उन्होंने धोने तापने जल धारे करने हवन करने जग करने इन मुक्ति का साधन बना लिया, और किसी ने अग्नि छड़ दी पानी मुक्ति का साधन बना लिया, पानी के खड़ के भजन करना पानी के जल धारे करने, ते किसी ने पानी नूं भी छड्ड दिता धरती नूं मुक्ति का साधन बना लिया, उन्होंने मट पट के भोरे पट पट के धरती च बैठन लग पे, ते कई पौनाहारी हो गए, अन्न पानी सब कुछ छड्ड दिता, केवल हवा के सहारे अपना जीवन बतीत कर दिया। पर इन्हां चारां दा तां सतगुरु सच्चे पातशाह कहिंदे संसार ने चारां नूं ग्रहण कर लिया, पर जिहड़ा मुख मुक्ति का हेतु सी वह शब्द सी जो आकाश का गुण सी उहदे वल संसार ने पिट कर ले। आकाश भी सुन है ते शब्द भी सुन है। दुनिया दे विच धार्मिक ग्रंथ वेदांत मत दे विच विचार सागर सब तो श्रोमणी ग्रंथ है। विचार सागर का करता एक गल दावे नाल कहिंदा है कि दुनिया दे विच परमात्मा ते कोई मिसाल ढुके नहीं सकती, कोई बंदा दावा कर नहीं सकता कि परमात्मा इहदे वर्गा है। छोटी पैदा कोई मिसाल नहीं है दुनिया विच। पर जे उस अकाल पुरख का चिंतन करना है तो उस अकाल पुरख की व्यापकता कितनी है, तो उहदे उत्ते इको एक मिसाल ढुकदी है, वह आकाश की है। क्योंकि आकाश नूं कोई मिल ही नहीं सकता कि आकाश कित तक है। धरती दी लाओ धरती जाके खत्म हो जाएगी, नौ खंडा विच धरती गुरबाणी ने। आकाश एक ऐसा तत्त है, आकाश ऐसी व्यापकता है जिन्हों कोई नाप तोल नहीं कर सकता। इसे तरह जिहड़ा शब्द है वह मुक्ति का सब तो वड्डा हेतु है। ते गुरु साहिब जी ने फिर इत्थे यह शब्द कहा है कि उस हरि वाहिगुरु परमेश्वर का जिहड़ा सतसंगत दे विच जाके शब्द नूं सरवण करना है, इस शब्द दे नाल इस जीवन दे जिहड़े करोड़ां पाप कई जन्मां दे लगे हुए ने वह धोते जाते हैं। ਪਰ ਸ਼ਬਦ ਸੁਣਨਾ ਕਿਵੇਂ ਹੈ? ਧਿਆਨ ਦੇ ਕੇ ਸੁਣਨਾ। ਜੇ ਧਿਆਨ ਨਹੀਂ ਹੈ ਤਾਂ ਸ਼ਬਦ ਸੁਣਿਆ ਨਹੀਂ ਜਾ ਸਕਦਾ। ਸ਼ਬਦ ਤਾਂ ਬੜੀ ਦੂਰ ਦੀ ਗੱਲ, ਜੇ ਧਿਆਨ ਨਾ ਹੋਵੇ ਆਮ ਬੰਦੇ ਦੀ ਗੱਲ ਹੀ ਸੁਣੀ ਜਾਂਦੀ। ਕਈ ਵਾਰੀ ਮੁੜ ਕੇ ਉਹਨੂੰ ਕਹਿੰਦੇ ਵੀ ਤੁਸਾਂ ਕੀ ਕਿਹਾ ਸੀ, ਉਹ ਪੁੱਛਦਾ ਕਿ ਇਹ ਹੱਦ ਹੋ ਗਈ, ਮੈਂ ਤੈਨੂੰ ਹੁਣੇ ਬੋਲ ਕੇ ਹਟਿਆ। ਉਹ ਕਹਿੰਦਾ ਮੇਰਾ ਧਿਆਨ ਨਹੀਂ ਸੀ, ਮੈਂ ਤੁਹਾਡੀ ਗੱਲ ਵੱਲ ਧਿਆਨ ਨਹੀਂ ਦੇ ਸਕਿਆ। ਜੇ ਧਿਆਨ ਤੋਂ ਬਿਨਾਂ ਇੱਕ ਸੰਸਾਰ ਦੀ ਗੱਲ ਹੀ ਸੁਣੀ ਜਾ ਸਕਦੀ, ਫਿਰ ਗੁਰੂ ਪਿਆਰੇ ਉਹ ਧਿਆਨ ਤੋਂ ਬਿਨਾਂ ਪਰਮਾਤਮਾ ਦੀ ਗੱਲ ਕਿਵੇਂ ਹਿਰਦੇ ਵਿੱਚ ਬੈਠ ਸਕਦੀ ਹੈ? ਔਰ ਗੁਰੂ ਸਾਹਿਬ ਨੇ ਕਿਹਾ ਇਹ ਤਾਂ ਧਿਆਨ ਦੀ ਐਸੀ ਅਵਸਥਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣੇ ਹਾਂ, ਗੁਰਮੁਖ ਅਕਥ ਕਹਾਣੀ ਉਹ ਅਵਸਥਾ ਹੈ। ਗੁਰੂ ਸਾਹਿਬ ਕਹਿੰਦੇ ਸੁਣਿਆ ਦੁੱਖ ਪਾਪ ਕਾ ਨਾਸ, ਉਹ ਸੁਣਿਆ ਹੈ ਉਹਨਾਂ ਭਗਤ ਜਨਾਂ ਨੇ। ਔਰ ਫਿਰ ਸੁਣਨ ਦੀ ਕਿੱਡੀ ਮਹਾਨਤਾ ਹੈ, ਜਿਹੜਾ ਸਤਸੰਗਤ ਦੇ ਵਿੱਚ ਜਾ ਕੇ ਸ਼ਬਦ ਨੂੰ ਸੁਣਨਾ। ਸਤਿਗੁਰੂ ਕਹਿੰਦੇ ਸੁਣਿਆ ਸਿੱਧ ਪੀਰ ਸੁਰਨਾਥ, ਸੁਣਨ ਦੇ ਨਾਲ ਜਦੋਂ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ, ਸੰਸਾਰ ਉਹਨਾਂ ਨੂੰ ਸਿੱਧ ਪੁਰਸ਼ ਕਹਿਣ ਲੱਗ ਜਾਂਦੇ ਨੇ। ਕਹਿੰਦੇ ਨੇ ਕਿ ਇਹ ਸਿੱਧ ਪੁਰਸ਼ ਹੈ, ਪਰ ਉਹ ਕਿੱਥੋਂ ਬਣਿਆ? ਸਤਿਗੁਰੂ ਕਹਿੰਦੇ ਸੁਣਨ ਦੇ ਨਾਲ। ਪੀਰ ਇਹ ਅਵਸਥਾ ਬਦਲੀ ਜਦੋਂ ਅੰਦਰੋਂ ਉਹਦੇ ਫੁਰਨੇ ਨਾਸ ਹੋ ਗਏ, ਉੱਚੀ ਪਦਵੀ ਤੇ ਪਹੁੰਚ ਗਿਆ, ਸੁਣਨ ਦੇ ਨਾਲ ਦੇਵਤਾ ਬਣ ਗਿਆ ਮਨੁੱਖ, ਸੁਣਨ ਦੇ ਨਾਲ ਨਾਸ ਕੀ ਹੈ ਸਵਾਮੀ ਬਣ ਗਿਆ, ਆਪਣੇ ਆਪ ਦਾ ਮਾਲਕ ਬਣ ਗਿਆ। ਅੱਜ ਮਨੁੱਖ ਆਪਣੇ ਆਪ ਦਾ ਮਾਲਕ ਨਹੀਂ ਔਰ ਸਾਰੇ ਸੰਸਾਰ ਦਾ ਮਾਲਕ ਬਣਿਆ ਫਿਰਦਾ। ਇਸ ਕਰਕੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਗਤ ਨੂੰ ਉਤਾਰਦੇ ਭਾਈ ਮਰਦਾਨਾ ਜੀ ਨਾਲ ਨੇ, ਇਤਿਹਾਸ ਕਹਿੰਦਾ ਕਿ ਸਤਿਗੁਰੂ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ, ਕੈਸਾ ਸਿਧਾਂਤ ਗੁਰੂ ਸਾਹਿਬ ਜੀ ਲੈ ਕੇ ਚੱਲੇ ਨੇ, ਸੰਸਾਰ ਨੂੰ ਸਿੱਧੇ ਰਾਹ ਵੀ ਪਾਇਆ, ਕਿਸ ਢੰਗ ਨਾਲ ਪਾਇਆ। ਜੇ ਹਰਿਦੁਆਰ ਦੇ ਦੇਖਿਆ ਕਿ ਪੰਡਿਤ ਜਿਹੜੇ ਨੇ ਉਹ ਪਖੰਡ ਕਰਮ ਕਰ ਰਹੇ ਨੇ, ਉਹਨਾਂ ਨੂੰ ਰੋਕਿਆ ਨੀ, ਮੁਕਾਬਲੇ ਦੇ ਵਿੱਚ ਖੜ ਕੇ ਕਰਤਾਰਪੁਰ ਨੂੰ ਪਾਣੀ ਦੀਆਂ ਫੁਹਾਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਸਵਾਲ ਕਰਦੇ ਨੇ ਤੇ ਕੀ ਉੱਤਰ ਦਿੱਤਾ ਕਿ ਮੈਂ ਆਪਣੀ ਖੇਤੀ ਨੂੰ ਪਾਣੀ ਦੇ ਰਿਹਾ। ਉਹ ਕਹਿਣ ਲੱਗੇ ਇੰਨੀ ਦੂਰ ਕਰਤਾਰਪੁਰ, ਉੱਥੇ ਤੱਕ ਤੇਰਾ ਪਾਣੀ ਕਿਵੇਂ ਪਹੁੰਚ ਜਾਏਗਾ? ਕਹਿੰਦੇ ਜੇ ਤੁਹਾਡਾ ਕਰੋੜਾਂ ਕਿਲੋਮੀਟਰ ਸੂਰਜ ਤੱਕ ਪਹੁੰਚ ਸਕਦਾ, ਕਰਤਾਰਪੁਰ ਤੇ ਫਿਰ ਵੀ ਉੱਥੋਂ ਨੇੜੇ ਹੀ ਹੈ। ਸਤਿਗੁਰੂ ਦੇ ਸਮੇਂ ਦੇ ਅਨੁਸਾਰ ਜੈਸੀ ਰੋਗ ਸੀ ਵੈਸੀ ਦਵਾਈ ਤਿਆਰ ਕੀਤੀ। ਅਸਲੀ ਡਾਕਟਰ ਉਹੀ ਹੈ, ਜੇ ਰੋਗ ਕੋਈ ਹੋਰ ਹੋਵੇ ਤੇ ਦਵਾਈ ਕੋਈ ਹੋਰ ਦੇਈ ਜਾਵੇ, ਅਸਰ ਥੋੜੀ ਹੋਏਗਾ। ਬਾਬਾ ਇੱਕ ਐਸਾ ਵੈਦ ਸੀ ਰੋਗੀਆਂ ਦਾ, ਜੈਸਾ ਜੈਸਾ ਰੋਗ ਸੰਸਾਰ ਵਿੱਚ ਵੇਖਿਆ ਤੇ ਉਸਾ ਉਸਾ ਦਵਾਈ ਨਾਮ ਦੀ ਛਿੱਟਾ ਤੇ ਦਿੱਤਾ। ਪਰ ਦੇਖੋ ਹਰ ਰੋਗ ਦੀ ਵੱਖਰੀ ਦਵਾਈ ਹੈ, ਪਰ ਦਵਾਈਆਂ ਬਣਦੀਆਂ ਇੱਕੋ ਫੈਕਟਰੀ ਚ ਨੇ। ਗੁਰੂ ਸਾਹਿਬ ਜੀ ਦੀ ਦਵਾਈ ਇੱਕ ਸੀ ਪਰ ਦੇਣ ਦਾ ਢੰਗ ਵੱਖਰਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਪਾਕਿਸਤਾਨ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਮਿੰਟ ਗੁਮਰੀ, ਤੇ ਗੁਰੂ ਸਾਹਿਬ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਸ਼ਾਮਾਂ ਦਾ ਵਕਤ ਹੋ ਗਿਆ, ਚੱਲ ਇਉਂ ਕਰ ਇਸ ਨਗਰ ਦੇ ਵਿੱਚ ਅੱਜ ਨਿਵਾਸ ਕਰਦੇ ਹਾਂ ਤੇ ਕੱਲ੍ਹ ਨੂੰ ਅੱਗੇ ਚੱਲੇ ਮਾਰਾਂਗੇ। ਜਦੋਂ ਉਸ ਪਿੰਡ ਦੇ ਵਿੱਚ ਗਏ, ਪਿੰਡ ਵਾਸੀਆਂ ਨੇ ਸਤਿਗੁਰਾਂ ਨੂੰ ਪਿੰਡ ਦੇ ਵਿੱਚ ਰਹਿਣ ਤੋਂ ਜਵਾਬ ਦੇ ਦਿੱਤਾ। ਭਾਈ ਸੰਤੋਖ ਸਿੰਘ ਲਿਖਦੇ ਨੇ, ਕਹਿੰਦੇ ਦੇਖੋ ਧਰਤੀ ਦੇ ਮਾਲਕ ਨੂੰ ਅਗਿਆਨੀ ਲੋਕ ਅੱਜ ਜਵਾਬ ਦੇ ਰਹੇ ਨੇ ਕਿ ਤੁਸੀਂ ਇੱਥੇ ਠਹਿਰ ਨਹੀਂ ਸਕਦੇ। ਕਹਿਣ ਲੱਗੇ ਚੱਲ ਮਰਦਾਨੇ ਆ। ਪਿੰਡ ਤੋਂ ਬਾਹਰ ਦੇਖਿਆ ਸਾਹਮਣੇ ਇੱਕ ਕਿਸੇ ਫਕੀਰ ਦੀ ਝੁੱਗੀ ਵੇਖੀ, ਕਹਿੰਦੇ ਮਰਦਾਨਿਆਂ ਕਿ ਬਸ ਜਿੱਥੇ ਆਪਣਾ ਹੋਣਾ ਚਾਹੀਦਾ ਉਹ ਟਿਕਾਣਾ ਮਿਲ ਗਿਆ, ਉਹ ਕਿਸੇ ਫਕੀਰ ਦੀ ਝੁੱਗੀ ਹੈ ਤੇ ਆਪਣਾ ਟਿਕਾਣਾ ਉੱਥੇ ਹੈ, ਅੱਜ ਦੀ ਰਾਤ ਆਪਾਂ ਉੱਥੇ ਆਰਾਮ ਕਰਦੇ ਹਾਂ। ਜਦੋਂ ਗੁਰੂ ਸਾਹਿਬ ਜੀ ਉੱਥੇ ਪਹੁੰਚੇ ਕੀ ਵੇਖਿਆ, ਉਸ ਝੌਂਪੜੀ ਦੇ ਅੰਦਰ ਇੱਕ ਕੋਹੜੀ ਬੈਠਾ ਹੈ, ਜਿਹਦੇ ਸਾਰੇ ਤਨ ਤੇ ਕੋੜ ਫੁੱਟਿਆ ਪਿਆ ਹੈ ਔਰ ਸਰੀਰ ਦੇ ਵਿੱਚੋਂ ਬਦਬੂ ਆ ਰਹੀ ਹੈ ਤੇ ਇਤਿਹਾਸ ਨੇ ਉਹਦਾ ਨਾਮ ਨੂਰਾ ਕੋੜੀ ਵਰਣਨ ਕੀਤਾ ਹੈ। ਸਤਿਗੁਰੂ ਜਦੋਂ ਉਸ ਜਗ੍ਹਾ ਤੇ ਪਹੁੰਚੇ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਰੂ ਦੀ ਤੇ ਦ੍ਰਿਸ਼ਟੀ ਐਸੀ ਹੈ ਉਹ ਤਾਂ ਦੇਖਣ ਦੇ ਨਾਲ ਹੀ ਸੰਤ ਬਣਾ ਦਿੰਦੀ ਹੈ। ਜਦੋਂ ਦ੍ਰਿਸ਼ਟੀ ਸਤਿਗੁਰੂ ਜੀ ਦੀ ਉਹਦੇ ਸਰੀਰ ਤੇ ਪਈ ਉਹ ਇਤਨੀ ਭਿਆਨਕ ਬਿਮਾਰੀ ਦੇ ਵਿੱਚ ਪਹੁੰਚਿਆ ਪਹਿਲੀ ਵਾਰ ਇਹ ਮਹਿਸੂਸ ਹੋਇਆ ਕਿ ਜਿਹੜੀ ਤਨ ਦੀ ਪੀੜਾ ਸੀ ਕੁਝ ਸਮੇਂ ਲਈ ਹਟ ਗਈ। ਉੱਠਿਆ ਨਮਸਕਾਰ ਕੀਤੀ ਐ ਫਕੀਰ ਜਨ ਬੜੀ ਕਿਰਪਾ ਕੀਤੀ ਹੈ ਪਰ ਨਾਲੇ ਤੁਸੀਂ ਇੱਕ ਪਹਿਲੇ ਫਕੀਰ ਹੋ ਕਿ ਜਿਨ੍ਹਾਂ ਨੇ ਇਸ ਝੌਂਪੜੀ ਦੇ ਵਿੱਚ ਜਨਮ ਪਾਏ ਨੇ। ਭਾਈ ਮਰਦਾਨਾ ਕਹਿੰਦੇ ਕੋਲ ਬੈਠਿਆ ਪੁੱਛਣ ਲੱਗਾ ਕੀ ਗੱਲ ਤੇਰੇ ਕੋਲ ਕੋਈ ਪਿੰਡ ਦਾ ਜਾਂ ਕੋਈ ਮਨੁੱਖ ਕੋਈ ਨਹੀਂ ਆਉਂਦਾ। ਇਤਿਹਾਸ ਕਹਿੰਦਾ ਫਕੀਰ ਬੋਲਿਆ ਕਹਿੰਦੇ ਭਾਈ ਮਰਦਾਨਾ ਮੇਰੇ ਸਰੀਰ ਦੀ ਐਸੀ ਦਸ਼ਾ ਹੋ ਚੁੱਕੀ ਹੈ ਤੁਸੀਂ ਮਨੁੱਖ ਦੀ ਗੱਲ ਕਰਦੇ ਹੋ ਖੱਗ ਭੱਗ ਹੈ ਮੇਰੇ ਕੋਲੋਂ ਤੇ ਪੰਛੀ ਭੱਜ ਜਾਂਦੇ ਨੇ ਕਿਆ ਨਰ ਬੰਦਾ ਇੱਥੇ ਮਨੁੱਖਾਂ ਨੇ ਕੀ ਹੋਣਾ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਅੱਜ ਆਪਣਾ ਆਸਣ ਇਹਦੀ ਝੁੱਗੀ ਵਿੱਚ ਹੋਏਗਾ। ਸਤਿਵਚਨ ਮਹਾਰਾਜ ਔਰ ਫਕੀਰ ਦੇ ਮਨ ਵਿੱਚ ਇੱਕ ਐਸੀ ਕਿ ਅੱਜ ਪਹਿਲੀ ਵਾਰ ਮਨਾ ਜਿੱਦਣ ਦਾ ਇਹ ਕੋੜ ਦਾ ਰੋਗ ਲੱਗਿਆ ਅੱਜ ਪਹਿਲੀ ਮਰਤਬਾ ਹੋਇਆ ਕਿ ਇਹ ਪੀੜਾ ਕੁਝ ਸਮੇਂ ਲਈ ਹਟੀ ਹੈ। ਜਦੋਂ ਗੁਰੂ ਸਾਹਿਬ ਇਤਿਹਾਸ ਕਹਿੰਦਾ ਸਤਿਗੁਰੂ ਆਰਾਮ ਦੀ ਅਵਸਥਾ ਦੇ ਵਿੱਚ ਗਏ ਦ੍ਰਿਸ਼ਟੀ ਉਹਦੇ ਸਰੀਰ ਤੋਂ ਦੂਰ ਹੋਈ ਉਹਦੀ ਜਿਹੜੀ ਪੀੜਾ ਸੀ ਫਿਰ ਵੱਧ ਗਈ ਔਰ ਪੀੜਾ ਵੱਧਦੀ ਵੱਧਦੀ ਬੜੀ ਕੋਸ਼ਿਸ਼ ਕੀਤੀ ਕਿਸੇ ਢੰਗ ਨਾਲ ਕਿ ਮੈਂ ਮੇਰੀ ਜ਼ਬਾਨ ਚੋਂ ਆਵਾਜ਼ ਨਾ ਨਿਕਲੇ ਕਿ ਗੁਰੂ ਸਾਹਿਬ ਜੀ ਨੂੰ ਡਿਸਟਰਬੈਂਸ ਹੋਵੇ ਪਰ ਜਦੋਂ ਪੀੜਾ ਸਹੀ ਨਾ ਗਈ ਕਿਉਂਕਿ ਪੀੜਾ ਦਾ ਵੀ ਇੱਕ ਆਪਣਾ ਹੱਦ ਹੁੰਦੀ ਹੈ ਜਦੋਂ ਹੱਦ ਤੋਂ ਬਾਹਰ ਹੋ ਗਈ ਉੱਚੀ ਉੱਚੀ ਹਾਏ ਹਾਏ ਕਰਨ ਲੱਗ ਪਿਆ। ਗੁਰੂ ਸਾਹਿਬ ਜੀ ਬੈਠੇ ਹੋਏ ਆਵਾਜ਼ ਦਿੱਤੀ ਮਰਦਾਨਿਆਂ ਸਰੀਰ ਸੁੱਧ ਕਰ ਔਰ ਰਬਾਬ ਚੱਕ ਪਹਿਲ ਰਾਤ ਰਹਿੰਦੀ। ਗੁਰੂ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਸ਼ੁਰੂ ਕਰ ਦਿੱਤਾ। ਸਤਿਗੁਰਾਂ ਨੇ ਸ਼ਬਦ ਉਚਾਰਿਆ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲਦਾਏ। ਗੁਰੂ ਸਾਹਿਬ ਜੀ ਸ਼ਬਦ ਉਚਾਰ ਰਹੇ ਨੇ ਤੇ ਇਸ ਨੂਰੇ ਕੋੜੀ ਦਾ ਕੋੜ ਹੋਣਾ ਠੀਕ ਹੋ ਗਿਆ ਕਰਕੇ ਆਖੋ ਸਤਨਾਮ ਸੇ ਸ਼ਬਦ ਦੀ ਸੰਪੂਰਨਤਾ ਤੱਕ ਉਸ ਨੂਰੇ ਕੋੜੀ ਦਾ ਸਰੀਰ ਜਿਹੜਾ ਸੀ ਕੰਚਨ ਵਰਗਾ ਹੋ ਗਿਆ। ਹੱਥ ਜੋੜ ਕੇ ਸਤਿਗੁਰਾਂ ਦੇ ਅੱਗੇ ਖੜਿਆ ਸਤਿਗੁਰੂ ਜੀ ਬੜੀ ਕਿਰਪਾ ਕੀਤੀ ਮੈਨੂੰ ਬਖਸ਼ ਲਿਆ। ਕਹਿੰਦੇ ਨੂਰਿਆ ਬਾਤ ਤੇਰੀ ਨਹੀਂ ਹੈ ਇਹ ਨਾ ਸਮਝੀ ਕਿ ਤੇਰੇ ਰੋਗ ਨੂੰ ਠੀਕ ਕਰਨ ਵਾਸਤੇ ਮੈਂ ਉਸ ਅਕਾਲ ਪੁਰਖ ਦੀ ਅਗੰਮੀ ਬਾਣੀ ਦਾ ਇਸਤੇਮਾਲ ਕੀਤਾ ਹੈ। ਤੇਰਾ ਰੋਗ ਤੇ ਮੇਰਾ ਸਿੱਖ ਵੀ ਮਿਟਾ ਸਕਦਾ ਸੀ। ਅਸਲ ਵਿੱਚ ਨੂਰਿਆ ਤੇਰੀ ਹਾਲਤ ਸੰਸਾਰ ਦੇ ਹਰ ਚੀਜ਼ ਦੀ ਹੋਈ ਪੀਂਦ ਹੈ ਜੀਉ ਤਖਤ ਹੈ ਜਿਵੇਂ ਤੂੰ ਕੋੜ ਦੇ ਰੋਗ ਦੇ ਵਿੱਚ ਹਾਏ ਹਾਏ ਕਰ ਰਿਹਾ ਸੀ ਤਪ ਰਿਹਾ ਸੀ ਸੰਸਾਰੀ ਮਨੁੱਖ ਵਿਸ਼ੇ ਔਰ ਵਿਕਾਰਾਂ ਦੀ ਅਗਨੀ ਦੇ ਵਿੱਚ ਤਪ ਰਹੇ ਹਨ ਔਰ ਤਪ ਤਪ ਖਪੈ ਬਹੁਤ ਬੇਕਾਰ ਔਰ ਬੜੇ ਖਪਤ ਹੋਏ ਬੇਕਾਰ ਹੋ ਰਹੇ ਹਨ ਇਸ ਸੰਸਾਰ ਵਿੱਚ। ਐਸਾ ਕਿਉਂ ਹੋਇਆ? ਬਾਣੀ ਦਾ ਸ਼ਬਦ ਉਚਾਰਨ ਹੋਇਆ ਨੂਰਿਆ ਤੇਰਾ ਕੋਹ ਠੀਕ ਹੋ ਗਿਆ। ਇੱਥੋਂ ਹਿਸਾਬ ਲਾ ਕਿ ਉਹ ਜੀਵ ਇਸ ਕਰਕੇ ਤਪ ਰਹੇ ਨੇ ਕਿ ਉਹ ਬਾਣੀ ਤੋਂ ਦੂਰ ਨੇ। ਜੈ ਤਨ ਬਾਣੀ ਵਿਸਰ ਜਾਏ ਜੇ ਪੱਕਾ ਰੋਗੀ ਮਿਲ ਲਾਏ। ਇਸ ਕਰਕੇ ਗੁਰੂ ਪਿਆਰਿਓ ਵਾਹਿਗੁਰੂ ਦੀ ਉਸਤਤ ਜਿਹੜੀ ਸੁਣਨੀ ਹੈ ਉਹਦੇ ਵਿੱਚ ਇਤਨੀ ਮਹਾਨਤਾ ਹੈ ਕਹਿਣ ਤੋਂ ਭਾਵ ਕਿ ਸ਼ਬਦ ਦੇ ਸੁਣਨ ਦੇ ਨਾਲ ਹੀ ਨੂਰੇ ਕੋੜੀ ਦਾ ਕੋਟ ਠੀਕ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡਾ ਵੀ ਜੀਵਨ ਜਿਹੜਾ ਹੈ ਸਿੱਖ ਦੇ ਜੀਵਨ ਦਾ ਆਧਾਰ ਔਰ ਆਸਰਾ ਗੁਰਬਾਣੀ ਹੈ। ਕਿਸੇ ਵਿਦਵਾਨ ਨੇ ਬੜੀ ਸੁੰਦਰ ਬਾਤ ਕਹੀ ਹੈ, ਕਹਿੰਦੇ ਮਛਲੀ ਦੇ ਜੀਵਨ ਦਾ ਆਧਾਰ ਔਰ ਆਸਰਾ ਪਾਣੀ ਹੈ, ਜਿਉ ਮਛਲੀ ਬਿਨ ਪਾਣੀ ਹੈ ਰਹਿ ਨਾ ਕਿਤੇ ਉਪਾਰੀ, ਰਹਿ ਨਹੀਂ ਸਕਦੇ। ਕਹਿੰਦੇ ਕਿਤੇ ਮਛਲੀ ਨੇ ਕਹਿੰਦੇ ਪਾਣੀ ਦੇ ਵਿੱਚ ਰਹਿੰਦੇ ਕੱਛੂ ਨੂੰ ਇੱਕ ਸਵਾਲ ਕੀਤਾ, ਕਹਿਣ ਲੱਗੀ ਐ ਕਛੂਆ ਮੈਨੂੰ ਇਉਂ ਦੱਸ ਕਿ ਪਾਣੀ ਕਿਹੋ ਜਿਹਾ ਹੁੰਦਾ ਹੈ, ਮੈਂ ਪਾਣੀ ਵੇਖਣਾ ਚਾਹੁੰਦੀ ਹਾਂ। ਕਹਿਣ ਲੱਗਾ ਕੋਈ ਗੱਲ ਨਹੀਂ, ਤੈਨੂੰ ਪਾਣੀ ਵਿਖਾ ਦਿਆਂਗੇ। ਇੱਕ ਦਿਨ ਕਹਿੰਦੇ ਉਸ ਕੱਛੂ ਨੇ ਕੀ ਕੀਤਾ, ਮਛਲੀ ਨੂੰ ਚੁੱਕ ਕੇ ਪਾਣੀ ਤੋਂ ਜਦੋਂ ਬਾਹਰ ਮਾਰਿਆ, ਪਾਣੀ ਤੋਂ ਦੂਰ ਹੋਈ, ਕਿਉਂਕਿ ਉਹਦਾ ਤਾਂ ਜੀਵਨ ਪਾਣੀ ਸੀ, ਤੜਫਣ ਲੱਗ ਗਈ। ਜਦੋਂ ਤੜਫਣ ਲੱਗੀ, ਕਹਿਣ ਲੱਗੀ ਮੈਂ ਤੈਨੂੰ ਪਾਣੀ ਵੇਖਣ ਨੂੰ ਕਿਹਾ ਸੀ, ਤੂੰ ਤੇ ਮੈਨੂੰ ਜਾਨੋਂ ਮਾਰਨ ਵਾਸਤੇ ਇੱਥੇ ਸੁੱਟ ਦਿੱਤਾ। ਕੱਛੂ ਨੇ ਜਾ ਕੇ ਵਾਪਸ ਪਾਣੀ ਦੇ ਵਿੱਚ ਮਾਰੀ, ਕਹਿੰਦੇ ਮੈਂ ਪਾਣੀ ਦੇਖਣ ਵਾਸਤੇ ਗਿਆ, ਕਿਹਾ ਸੀ ਤੈਨੂੰ, ਤੇ ਤੂੰ ਤੇ ਜਾ ਕੇ ਮੈਨੂੰ ਮੇਰੀ ਜਾਨ ਹੀ ਕੱਢ ਦੇਣੀ ਸੀ। ਕਹਿਣ ਲੱਗਾ ਕਮਲੀਏ ਤੇਰਾ ਤਾਂ ਜੀਵਨ ਹੀ ਪਾਣੀ ਹੈ, ਬਸ ਤੈਨੂੰ ਪਾਣੀ ਤੋਂ ਦੂਰ ਥੋੜਾ ਜਿਹਾ ਇਸ ਕਰਕੇ ਕੀਤਾ ਸੀ। ਗੁਰਸਿੱਖੋ ਸਾਡਾ ਜੀਵਨ ਗੁਰਬਾਣੀ ਹੈ, ਪਰ ਕਿਤੇ ਐਸਾ ਨਾ ਹੋਵੇ ਜਦੋਂ ਜਾਮ ਰੂਪ ਕੱਛੂ ਸਾਨੂੰ ਸੰਸਾਰ ਦੇ ਵਿੱਚੋਂ ਹੱਥ ਮਰੋੜੈ ਤਨ ਕੱਪੈ ਸਿਆਹ ਹੋਵਾ ਸੇਤ, ਜਦੋਂ ਧਰਮ ਰਾਜ ਦੇ ਦਰਬਾਰ ਵਿੱਚ ਜਾਵਾਂਗੇ, ਧਰਮ ਰਾਜਾ ਪੁੱਛੂਗਾ ਔਰ ਕਹੂਗਾ ਕਿ ਤੁਹਾਡਾ ਤਾਂ ਜੀਵਨ ਗੁਰਬਾਣੀ ਸੀ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਕਥਾ ਹੈ, ਉਹਦੀ ਕਥਨੀ ਹੈ, ਜੋ ਉਹਦੀ ਉਸਤਤ ਹੈ, ਉਹਦੀ ਇਹ ਮਹਾਨਤਾ ਹੈ ਕਿ ਉਹ ਸੁਣਨ ਦੇ ਨਾਲ ਜਿਹੜੇ ਕਰੋੜਾਂ ਵਿਘਨ ਹਨ ਉਹ ਨਾਸ ਹੋ ਜਾਂਦੇ ਹਨ।
ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ।
ਜਾਸ ਕੀ ਹੈ? ਜਿਹੜੇ ਜਗਿਆਸੂ ਜਨ ਉਸ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਰੂਪੀ ਜਿਹੜਾ ਨਾਮ ਦਾ ਰਸ ਹੈ, ਜਿਹੜੇ ਉਹਨੂੰ ਪੀਂਦੇ ਹਨ, ਭਾਵ ਉਹਨੂੰ ਅਚਦੇ ਹਨ, ਗ੍ਰਹਿਣ ਕਰਦੇ ਹਨ। ਰਾਮ ਸ਼ਬਦ ਜਿਹੜਾ ਹੈ ਇਹ ਪਰਮੇਸ਼ਰ ਦਾ ਵਾਚਕ ਹੈ। ਰਾਮ ਦਾ ਅਰਥ ਹੈ ਜਿਹੜਾ ਜ਼ਰੇ ਜ਼ਰੇ ਦੇ ਵਿੱਚ ਵਿਆਪਕ ਹੋਇਆ ਹੈ। ਕਹਿੰਦੇ ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘੱਟ ਘੱਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ। ਇੱਕ ਰਾਮ ਐਸਾ ਹੈ ਜਿਹਦਾ ਸਾਰੇ ਸੰਸਾਰ ਦੇ ਵਿੱਚ ਪਸਾਰਾ ਹੈ। ਇਸ ਕਰਕੇ ਜਿਹੜੇ ਉਸ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਿਹੋ ਪਕਾਰ, ਉਹ ਐਸੀ ਅਵਸਥਾ ਵਾਲੇ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਅੰਮ੍ਰਿਤ ਰੂਪੀ ਨਾਮ ਦਾ ਰਸ ਹੈ, ਜਿਹੜੇ ਉਹਨੂੰ ਪੀਣਾ ਕਰਦੇ ਹਨ।
ਜਪ ਹਰ ਚਰਨ ਮਿਤੀ ਖੁਦ ਤਾਸ।
ਜਪ ਹਰ ਨਾਮ ਨੂੰ ਜਪਣ ਦੇ ਨਾਲ, ਕਿਹਦਾ? ਹਰ ਹਰੀ ਵਾਹਿਗੁਰੂ ਪਰਮੇਸ਼ਰ ਦਾ, ਜਿਹੜਾ ਪਾਪਾਂ ਨੂੰ ਹਰਿਆ ਭਰਿਆ ਹਰਨ ਵਾਲਾ ਹੈ ਔਰ ਪਾਪਾਂ ਨੂੰ ਹਰ ਕੇ ਇਸ ਹਿਰਦੇ ਵਿੱਚ ਸ਼ੁਭ ਗੁਣਾਂ ਰੂਪੀ ਇਹ ਫੁਲਬਾਣੀ ਨੂੰ ਹਰਿਆ ਭਰਿਆ ਕਰਨ ਵਾਲਾ ਹੈ। ਚਰਨ ਉਸ ਵਾਹਿਗੁਰੂ ਪਰਮੇਸ਼ਰ ਦੇ ਜਦੋਂ ਚਰਨ ਹਿਰਦੇ ਵਿੱਚ ਵਸ ਗਏ, ਗੁਰ ਕੇ ਚਰਨ ਜਦੋਂ ਹਿਰਦੇ ਦੇ ਵਿੱਚ ਵਸ ਗਏ, ਮਿਟੀ ਖੁਦ ਤਾਸ, ਖੁਦ ਨਾ ਭੁੱਖਦਾ ਹੈ, ਖੁਦ ਨਾ ਭੁੱਖਦਾ ਹੈ। ਇਸ ਜੀਵਨ ਦੇ ਵਿੱਚ ਸਭ ਤੋਂ ਵੱਡੀ ਭੁੱਖ ਤ੍ਰਿਸ਼ਨਾ ਦੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੋਏ, ਕੋਟ ਜੋਰੇ ਲਾਭ ਕਰੋਰੇ ਮਾਨੀ ਹੋ ਰਹੇ ਪਰੇ ਪਰੇ ਕੋਲ ਰੁੱਝੀ ਹੈ। ਪਰ ਜਦੋਂ ਜਿਹੜਾ ਵਾਹਿਗੁਰੂ ਰਵੇ ਹੋਏ ਰਾਮ ਪਰਮੇਸ਼ਰ ਦੇ ਨਾਲ ਜੁੜ ਗਿਆ, ਪਰਮੇਸ਼ਰ ਦੇ ਚਰਨ ਹਿਰਦੇ ਵਿੱਚ ਵਸਾ ਲਏ, ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਹਦੀ ਤ੍ਰਿਸ਼ਨਾ ਰੂਪੀ ਖੁਦ ਜਿਹੜੀ ਭੁੱਖ ਸੀ ਉਹ ਮਿਟ ਗਈ, ਉਹ ਖਤਮ ਹੋ ਗਈ। ਕਿਉਂਕਿ ਗੁਰੂ ਸਾਹਿਬ ਜੀ ਦਾ ਮਹਾਨ ਫਲਸਫਾ ਹੈ, ਗੁਰ ਕੇ ਚਰਨ, ਕਬੀਰ ਸਾਹਿਬ ਨੇ ਚਰਨਾਂ ਦੀ ਉਸਤਤ ਕੀਤੀ ਹੈ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਗੁਣਮਾਨ, ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਮਾਨ। ਪੁੱਛੋ ਉਹਨਾਂ ਜਗਿਆਸੂ ਜਿਨ੍ਹਾਂ ਨੂੰ, ਕਹਿੰਦੇ ਜਦੋਂ ਕਿਤੇ ਉਹਨਾਂ ਨੂੰ ਪੁੱਛਿਆ ਤੁਹਾਨੂੰ ਰਾਜ ਦੇ ਦਈਏ, ਕਹਿੰਦੇ ਜੀ ਨਹੀਂ, ਕਹਿੰਦੇ ਮੁਕਤੀ ਦੇ ਦਈਏ। ਦੇਖੋ ਦੋ ਹੀ ਪੱਖ ਨੇ, ਜਾਂ ਰਾਜ ਹੈ ਸੰਸਾਰ ਦਾ ਸਾਜੋ ਸਮਾਨ ਹੈ, ਜਾਂ ਫਿਰ ਮੁਕਤੀ ਹੈ। ਕਹਿੰਦੇ ਨਹੀਂ, ਰਾਜ ਨਾ ਚਾਹੂੰ ਮੁਗਤ ਨਾ ਚਾਹੂ ਮਨ ਪ੍ਰੀਤ ਚੰਨ ਕਮਲਾਰੇ, ਬਸ ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ, ਹੋਰ ਸੰਸਾਰ ਵਿੱਚ ਸਾਨੂੰ ਕੁਝ ਨਹੀਂ ਚਾਹੀਦਾ। ਅਸਥਾਈ ਦੇ ਕੇ ਕਹਿ ਰਹੇ ਹਨ ਜੀ,
ਸਰਬ ਕਲਿਆਣ ਸੁਖ ਸਹਿਜ ਨਿਧਾਨ।
ਸਰਬ ਕਲਿਆਣ, ਕਲਿਆਣ ਦਾ ਅਰਥ ਹੈ ਮੁਕਤੀ। ਮੁਕਤੀਆਂ ਚਾਰ ਪ੍ਰਕਾਰ ਦੀਆਂ ਬਣੀਆਂ ਨੇ, ਸਲੋਕ ਸਮੀਪ ਸੱਚ ਆਦਿਕ। ਅਕਾਲ ਪੁਰਖ ਦੇ ਸਿਮਰਨ ਦੇ ਨਾਲ ਸਰਬ ਕਲਿਆਣ ਸਾਰੀਆਂ ਮੁਕਤੀਆਂ ਉਹਨਾਂ ਨੂੰ ਪ੍ਰਾਪਤ ਹੋ ਗਈਆਂ। ਸੁਖ ਸਹਿਜ ਨਿਧਾਨ, ਸੁਖ ਦਾ ਅਰਥ ਹੈ ਆਨੰਦ। ਸਹਿਜ ਦਾ ਅਰਥ ਵੀ ਆਨੰਦ ਹੈ, ਪਰ ਸਹਿਜ ਦਾ ਅਰਥ ਗਿਆਨ ਵੀ ਹੁੰਦਾ ਹੈ। ਨਿਧਾਨ ਦਾ ਅਰਥ ਹੈ ਖਜ਼ਾਨਾ। ਉਹਨਾਂ ਨੂੰ ਗਿਆਨ ਰੂਪੀ ਆਨੰਦ ਦਾ ਨਿਧਾਨ ਕੀਏ ਖਜ਼ਾਨਾ ਪ੍ਰਾਪਤ ਹੋ ਗਿਆ, ਮੁਕਤੀ ਰੂਪ ਖਜ਼ਾਨਾ ਪ੍ਰਾਪਤ ਹੋ ਗਿਆ, ਜਿਨ੍ਹਾਂ ਦੇ ਹਿਰਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨ ਵਸ ਗਏ ਹਨ।
ਜਾ ਕੇ ਹਿਰਦੇ ਵਸੇ ਭਗਵਾਨ,
ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਵਾਹਿਗੁਰੂ ਪਰਮੇਸ਼ਰ ਵਸਦਾ ਹੈ, ਜਿਨ੍ਹਾਂ ਦਾ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਗਿਆ, ਪਰ ਉਹਨਾਂ ਦੇ ਲਈ ਉਸ ਪਰਮੇਸ਼ਰ ਤੋਂ ਬਿਨਾਂ ਦੂਸਰੀ ਬਾਤ ਹੀ ਨਹੀਂ। ਸੀਸ ਤੇ ਆਰਾ ਰੱਖ ਕੇ ਇੱਕ ਗੱਲ ਪੁੱਛਦਾ ਹੈ ਦਿਲਾਲ, ਹਜੇ ਵੀ ਮੌਕਾ ਹੈ, ਮੰਗ ਲੈ ਕੀ ਮੰਗਣਾ, ਤੇ ਸਿੱਖ ਨੇ ਕੀ ਮੰਗਿਆ, ਜਦੋਂ ਮੇਰੇ ਸੀਸ ਤੇ ਆਰਾ ਚੱਲੇ ਮੇਰਾ ਮੁਖੜਾ ਮੇਰੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਦੇ ਚਰਨਾਂ ਵੱਲ ਹੋਵੇਗਾ। ਗੱਜ ਕੇ ਆਖੋ ਸਤਨਾਮ ਸ੍ਰੀ, ਮੈਨੂੰ ਉਹ ਚਾਹੀਦਾ ਹੈ ਕਿਉਂਕਿ ਮੇਰੇ ਹਿਰਦੇ ਵਿੱਚ ਮੇਰਾ ਗੁਰੂ ਵਸਿਆ ਹੋਇਆ ਹੈ। ਇਹ ਵਸਤਾ ਹੈ ਗੁਰੂ ਪਿਆਰਿਓ, ਉਹਨਾਂ ਨੂੰ ਕਿਵੇਂ ਨੀ ਐਸੀਆਂ ਮਹਾਨ ਵਸਤੂਆਂ ਪ੍ਰਾਪਤ ਹੋਣਗੀਆਂ।
ਔਖਦ ਮੰਤਰ ਤੰਤ ਸਭ ਛਾਰ,
ਕਿਉਂਕਿ ਸਿੱਖ ਕਹਿਣ ਲੱਗੇ ਸੱਚੇ ਪਾਤਸ਼ਾਹ ਜਿਹੜੇ ਸੰਸਾਰ ਦੇ ਵਿੱਚ ਫਿਰ ਮੰਤਰ ਯੰਤਰ ਕਰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਭ ਛਾਰ, ਛਾਰ ਦਾ ਅਰਥ ਹੁੰਦਾ ਸਵਾਹ। ਇਹ ਤਾਂ ਭਾਈ ਸਾਰੇ ਸਵਾਹ ਦੀ ਨਿਆਈ ਨੇ। ਕੀ ਔਖਦ ਦਾ ਅਰਥ ਹੁੰਦਾ ਦਵਾਈ। ਇੱਕ ਮੰਤਰ ਜਿਹੜੇ ਜਾਪ ਦਿੰਦੇ ਨੇ ਪਖੰਡੀ ਦੇਹ ਧਾਰੀਏ, ਤੰਤਰ ਜਿਹੜੇ ਤਾਣੇ ਬਾਣੇ ਟੂਣੇ ਡਾਮਣ ਆਦਿ ਕਰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਇਹ ਚਾਹੁੰਦਾ ਕਿ ਮੈਂ ਦਵਾਈਆਂ ਦੇ ਨਾਲ ਸਰੀਰ ਨੂੰ ਰਿਸ਼ਟ ਪੁਸ਼ਟ ਕਰਕੇ ਸ਼ਾਇਦ ਪਰਮਾਤਮਾ ਨੂੰ ਪਾ ਲੂ, ਜਾਂ ਦੇਹਧਾਰੀਆਂ ਦੇ ਦਿੱਤੇ ਹੋਏ ਜਾਪ ਦੁਆਰਾ ਪਰਮੇਸ਼ਰ ਨੂੰ ਪਾ ਲੂ, ਜਾਂ ਕਿਸੇ ਦੇ ਤੰਤਰ ਕੀ ਟੂਣੇ ਡਾਮਣ ਕਰਕੇ ਦਿੱਤੇ ਇਹਦੇ ਨਾਲ ਪਾ ਲੂ, ਇਹਦੇ ਨਾਲ ਪਰਮਾਤਮਾ ਨਹੀਂ ਮਿਲਣਾ। ਸਭ ਛਾਰ, ਇਹ ਤਾਂ ਸਾਰਾ ਕੁਝ ਸਵਾਹ ਹੈ। ਵਾਹਿਗੁਰੂ ਦੀ ਪ੍ਰਾਪਤੀ ਤਾਂ ਸ਼ਬਦ ਦੁਆਰਾ ਹੋਣੀ ਹੈ। ਇਸ ਕਰਕੇ ਉਸ ਅਕਾਲ ਪੁਰਖ ਕਰਨ ਹਾਰ ਜੋ ਕਰਨ ਵਾਲਾ ਹੈ, ਕਰਨ ਵਾਲਾ ਕਿਹਨੂੰ ਕਰਨ ਵਾਲਾ ਹੈ? ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਪਰ ਸੰਸਾਰ ਨੂੰ ਪੈਦਾ ਵੀ ਕਰਨ ਵਾਲਾ ਹੈ ਤੇ ਸੰਸਾਰ ਨੂੰ ਮਾਰਨ ਵਾਲਾ ਵੀ ਹੈ ਤੇ ਸੰਸਾਰ ਦੀ ਪਾਲਣਾ ਕਰਨ ਵਾਲਾ ਵੀ ਹੈ। ਦੇਖੋ ਦੁਨੀਆਂ ਦੇ ਵਿੱਚ ਇੱਕ ਅਸੀਂ ਮਿਸਾਲ ਲੈ ਲਈਏ, ਔਲਾਦ ਪੈਦਾ ਹੁੰਦੀ ਹੈ। ਜੇ ਕੋਈ ਦਾਅਵਾ ਕਰ ਲਵੇ ਕਿ ਮੇਰੇ ਔਲਾਦ ਪੈਦਾ ਹੋ ਗਈ, ਠੀਕ ਹੈ, ਮਾਤਾ ਪਿਤਾ ਨੇ ਪੈਦਾ ਕਰ ਦਿੱਤੀ, ਮਾਤਾ ਪਿਤਾ ਨੇ ਪਾਲ ਦਿੱਤੀ, ਪਰ ਮਾਤਾ ਪਿਤਾ ਮਾਰ ਨਹੀਂ ਸਕਦੇ। ਅਕਾਲ ਪੁਰਖ ਦੀ ਰਜ਼ਾ ਐਸੀ ਹੈ ਕਿ ਉਹਦੇ ਹੁਕਮ ਦੇ ਵਿੱਚ ਕਰਨ ਹਾਰਾ, ਉਹ ਕਰਨ ਵਾਲਾ, ਸ੍ਰਿਸ਼ਟੀ ਦੀ ਉਤਪਤੀ ਲੈਤਾ ਸੰਘਾਰ ਸਭ ਕੁਝ ਵਾਹਿਗੁਰੂ ਪਰਮੇਸ਼ਰ ਕਰਦਾ ਹੈ, ਤੇ ਕਰਨ ਹਾਰਾ ਭਾਵ ਕਰਨ ਕਾਰਨ ਸਮਰੱਥ ਹੈ। ਔਰ ਦੂਸਰੀ ਗੱਲ, ਉਹ ਕਾਰਨ ਰੂਪ ਵੀ ਹੈ ਤੇ ਕਾਰਜ ਰੂਪ ਵੀ ਹੈ। ਨਹੀਂ, ਕਾਰਨ ਹੋਰ ਹੁੰਦਾ, ਕਾਰਜ ਹੋਰ ਹੁੰਦਾ। ਕਾਰਜ ਹੈ ਕਥਾ, ਕਾਰਨ ਹੈ ਤੁਹਾਡਾ ਚੱਲ ਕੇ ਆਉਣ, ਵੱਖਰਾ ਵੱਖਰਾ ਫਰਕ ਹੈ। ਪਰ ਅਕਾਲ ਪੁਰਖ ਦਾ ਜੇ ਹੁਣ ਇਹਦੇ ਵਿੱਚ ਅਸੀਂ ਗੁੰਥਨ ਕਰੀਏ, ਇਹ ਕਥਾ ਰੂਪ ਕਾਰਜ ਵੀ ਪਰਮਾਤਮਾ ਦਾ ਹੈ ਤੇ ਆਪਾਂ ਨੂੰ ਪ੍ਰੇਰ ਕੇ ਲਿਆਉਣ ਵਾਲਾ ਕਾਰਨ ਰੂਪ ਵੀ ਪਰਮਾਤਮਾ ਹੈ। ਉਹ ਕਾਰਜ ਰੂਪ ਵੀ ਹੈ ਤੇ ਕਾਰਨ ਰੂਪ ਵੀ ਹੈ, ਇਸ ਕਰਕੇ ਉਹਨੂੰ ਹਿਰਦੇ ਵਿੱਚ ਧਾਰਨਾ ਕਰੋ।
ਤਜ ਸਭ ਭਰਮ ਭਜਿਓ ਪਾਰ ਬ੍ਰਹਮ,
ਸਾਰੇ ਭਰਮਾਂ ਨੂੰ ਤਜ ਦਿਓ, ਛੱਡ ਦਿਓ, ਜਿਤਨੇ ਵੀ ਭਰਮ ਦੇ ਵਿੱਚ ਜੀਵਨ ਲੱਗਿਆ ਹੋਇਆ ਹੈ।
ਕਹੋ ਨਾਨਕ ਅਟਲ ਇਹੋ ਧਰਮ,
ਭਜਿਓ ਪਾਰ ਬ੍ਰਹਮ। ਪਾਰ ਬ੍ਰਹਮ ਜਿਹੜਾ ਪਾਰਾ ਵਾਰ ਤੋਂ ਰਹਿਤ ਬ੍ਰਹਮ ਸਰੂਪ ਹੈ, ਜਿਹੜਾ ਨਿਰਲੇਪ ਹੈ ਮੋਹ ਮਾਇਆ ਦੀ, ਮੋਹ ਮਾਇਆ ਤੋਂ ਨਿਰਲੇਪ ਹੈ, ਇਸ ਕਰਕੇ ਉਹਨੂੰ ਜਪਣਾ ਕਰੀਏ। ਬਾਕੀ ਜਿਹੜੇ ਹੋਰ ਸਾਰੇ ਭਰਮ ਨੇ ਉਹਦੇ ਨਾਮ ਤੋਂ ਬਿਨਾਂ ਫਿੱਕੇ ਰਹੇ, ਨਾਮ ਦੇ ਰਸ ਤੋਂ ਬਿਨਾਂ ਸਭ ਕੁਝ ਫਿੱਕਾ ਹੈ। ਕਹੋ ਨਾਨਕ ਅਟਲ ਇਹੋ ਧਰਮ, ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਨਾਨਕ ਦੀ ਪੰਜਵੀਂ ਜੋਤ, ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਸਿੱਖੋ ਇਹੋ ਅਟਲ ਧਰਮ ਹੈ, ਇਹੋ ਅਟਲ ਉਪਦੇਸ਼ ਹੈ। ਅਟਲ ਦਾ ਅਰਥ ਹੈ ਜਿਹੜਾ ਨਾ ਮਿਟਣ ਵਾਲਾ। ਨਾਮ ਰਹਿਓ ਸਾਧੂ, ਰਹਿਓ ਗੁਰ ਗੋਬਿੰਦ। ਇਸ ਕਰਕੇ ਸੰਸਾਰ ਦੇ ਉੱਤੇ ਪਰਮਾਤਮਾ ਨੇ ਰਹਿਣਾ ਹੈ। ਭਰਮ ਕੀ ਹੈ? ਭਰਮ ਪੰਜ ਪ੍ਰਕਾਰ ਦਾ ਹੈ, ਸਮਾਂ ਰਿਹਾ ਤੇ ਅਗਲੇ ਦਿਨਾਂ ਦੇ ਵਿੱਚ ਵਿਚਾਰ ਕਰਾਂਗੇ। ਇੱਥੇ ਸ਼ਬਦ ਦੀ ਸਮਾਪਤੀ ਹੈ ਗੁਰਦਿਆਂ ਕੋਲੋਂ। ਅਕਰਵਾਕ ਕਾਰ ਜੋ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਕਹਿਣ ਦੇ ਯੋਗ ਨਾ ਹੋਵੇ ਕਿਹਾ ਗਿਆ ਹੋਵੇ, ਸਤਿਗੁਰੂ ਪਾਤਸ਼ਾਹ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ। ਆਓ ਇੱਥੇ ਸਮਾ ਸਮਾਪਤ ਹੈ ਸਲੋਕ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।